Çakır cehennem varınca diğer patnihim ye. Çakır cehennem varınca diğer patnihim ye. Rûp rangvar rek pehto pehn sadutke. Acal nurtiyan topr kaasindik çoğuz pehidde. Sivam bhavi sivam sarvada sarvayute Gopalam pranasi dayalam sarupe Gopalam pranasi dayalam sarupe Sadangu sunge kumim bhavute Gopalam pranasi dayalam sarupe Sadangu sunge kumim bhavute Sukatal guru seviye Yenin say suvaye दर्शन पर से गुरु के जन्म मरण दुख जाए हो ऐसे सम दिन वर्षों पर सोच किए मिठे से पाशा उम्र जन्म जन्म दी कटिए सज्जन सच्चा पाशा श्री संबंधा इस पास बैठे हैं सोहिए सबना डावेशा सज्जन सच्चा पाशा श्री संबंधा हो इस पास में क्या सोई है सुना नवेशा
वाहिगुरु साहेब जीओ तनाश्री महला पंजवा कारबार मां एक ओंकार सतगुरु प्रसाद वंदना हर वंदना गुण गावो गोपाल राय रहाओ वंदना हर वंदना गुण गावो गोपाल राय रहाओ बड़ा भाग भेटे गुरुदेवा कोट पराग मिटे हर सेवा क्यों न कमल जाका मन राप सो गया गन तिस जन ना व्याप सागर दरिया साधु संगे निर्भौ नाम जपो हर रंगे पार तन दुख किस पाप न फेरे जम जंगार न आवै नेरे तृष्णा अगन प्रभ आप बुझाई नानक उदरे प्रभ शरणाई तृष्णा अगन प्रभ आप बुझाई नानक उदरे प्रभ शरणाई वाहिगुरु जी का खालसा वाहिगुरु जी की फतह। वाहिगुरु साहेब जीओ बारह माह माज महला पंजवा घर चौथा ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਬਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਗਏ ਜਿਸ ਭ੍ਰਮੇ ਥੱਕ ਆਏ ਪ੍ਰਭ ਕੀ ਥਾਮ ਕਿਰਤ ਕਰਮ ਕੇ ਬਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਗਏ ਜਿਸ ਭ੍ਰਮੇ ਥੱਕ ਆਏ ਪ੍ਰਭ ਕੀ ਥਾਮ ਤੇਨ ਦੂਜਾ ਤੇ ਬਾਹਰੀ ਕਿਤੇ ਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਵਿਸਰਾਮ ਜਿਤ ਘਰ ਹਰ ਗੰਤ ਨ ਪ੍ਰਗਟੇਈ ਭੱਠ ਨਗਰ ਸੇ ਗ੍ਰਾਮ ਸਰਬ ਸਿਗਾਰ ਤਮੂਲ ਰਾਸ ਸਨ ਦੇਹੀ ਸਭ ਖਾਮ ਪ੍ਰਭ ਸਵਾਮੀ ਕੰਤ ਵਿਹੂਣਿਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਅਸਲ ਪ੍ਰੇਮ ਅਮਾਹੜਾ ਕਿਉਂ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਰੀ ਕੋਈ ਆਣ ਮਲਾਵੈ ਮਾਏ ਅਸਲ ਪ੍ਰੇਮ ਅਮਾਹੜਾ ਕਿਉਂ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਰੀ ਕੋਈ ਆਣ ਮਲਾਵੈ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੀ ਚਾਖਿਆ ਪ੍ਰੇਮ ਰਾਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨਤੀ ਕਰੈ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹ ਨਾ ਜਾਏ ਪ੍ਰਭੂ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆ ਜਿਨਾ ਮਿਰਿਆ ਮਿਲਿਆ ਹਰ ਜਿਨਾ ਮਿਆ ਹਰ ਰਾਏ ਪ੍ਰਭੂ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆ ਜਿਨਾ ਮਿਆ ਹਰ ਰਾਏ ਅਸਲ ਪ੍ਰੇਮ ਉਮਾਹੜਾ ਕਿਉਂ ਮਿਲਿਆ ਹਰ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰਮੁਖ ਭਾਈ ਭਾਈ ਸੰਗਤਾਂ ਦੂਰ ਨੇੜਿਓ ਨਗਰਾਂ ਤੋਂ ਕਸਬਿਆਂ ਤੋਂ ਇਸ ਸਥਾਨ ਤੇ ਪੁੱਜੇ ਹੋ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਜਿੱਥੇ ਵੀ ਕੋਈ ਗੁਰਮੁਖ ਜਪ ਤਪ ਕਰਦਾ ਹੈ ਔਰ ਗੁਰਮਤ ਅਨੁਸਾਰ ਵਾਹਿਗੁਰੂ ਦੀ ਭਗਤੀ ਕਰਦਾ ਹੈ ਜਿੰਨਾ ਵੀ ਵਾਹਿਗੁਰੂ ਪਰਮੇਸ਼ਰ ਦੇ ਦਰਾਂ ਨੂੰ ਸਤਿਕਾਰ ਪ੍ਰਾਪਤ ਹੁੰਦਾ ਹੈ ਉਹ ਇਸ ਸੰਸਾਰ ਦੇ ਵਿੱਚ ਵੀ ਉਹਦਾ ਪ੍ਰਭਾਵ ਪ੍ਰਗਟ ਕਰਨ ਵਾਸਤੇ ਸੰਤਾਂ ਦੇ ਵਿੱਚ ਜ਼ਾਹਿਰ ਕਰਦਾ ਹੈ ਕਹਿਣ ਤੋਂ ਭਾਵ ਹੈ ਵੀ ਉਹ ਗੁਰਮੁਖ ਮਹਾਂਪੁਰਖ ਬਾਬਾ ਖਜਾਨ ਸਿੰਘ ਜੀ ਨੇ ਇਸ ਜਗ੍ਹਾ ਤੇ ਆਪਣੀ ਧਰਮ ਦੀ ਕਿਰਤ ਕਰਦਿਆਂ ਹੋਇਆ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕੀਤੀ ਜਪ ਤਪ ਕੀਤਾ ਇਹ ਤਾਂ ਨੇੜੇ ਸਰੀਰ ਕਰਕੇ ਨੇੜੇ ਸਮੇਂ ਵਿੱਚ ਹੀ ਹੋਏ ਹੈ ਕੋਈ ਸੌ ਸਾਲ ਜਾਂ ਉਸ ਤੋਂ ਘੱਟ ਉਹਨਾਂ ਨੇ ਜੋ ਗੁਰੂ ਮਹਾਰਾਜ ਜੀ ਦੇ ਉਪਦੇਸ਼ ਹਨ, ਉਹਨਾਂ ਦੇ ਅਨੁਸਾਰ ਜੀਵਨ ਬਣਾਇਆ ਹੈ। ਪਹਿਲੇ ਸਮੇਂ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਵਰ ਦੇ ਭਗਤ, ਉਹਨਾਂ ਨੇ ਵਾਹਿਗੁਰੂ ਪਰਮੇਸ਼ਵਰ ਦੀ ਭਗਤੀ ਕਰਦੇ ਆ, ਸਿੱਖਿਆ ਅਨੁਸਾਰ ਮੰਨਣ ਵਿੱਚ ਲਿਆਉਂਦਾ, ਆਪਣੇ ਧਰਮ ਦੀ ਕਿਰਤ ਕੀਤੀ, ਭਗਤੀ ਕੀਤੀ। ਉਹ ਵਾਹਿਗੁਰੂ ਪਰਮੇਸ਼ਵਰ ਨੇ ਆਪ ਜਿਵੇਂ ਭਗਤ ਕਬੀਰ ਸਾਹਿਬ ਜੀ ਹੋਏ ਹੈ, ਨਾਮਦੇਵ ਜੀ ਹੋਏ ਹੈ, ਉਹ ਸਾਨੂੰ ਵੀ ਸਿੱਖਿਆ ਦੇਣ ਵਾਸਤੇ ਉਹਨਾਂ ਦੇ ਜਿਹੜੇ ਜੀਵਨ ਉਹ ਧਾਰਮਿਕ ਪੁਸਤਕਾਂ ਦੇ ਵਿੱਚ ਅੰਕਿਤ ਕੀਤੇ ਹੈ, ਲਿਖੇ ਹੈ, ਕਿ ਅਸੀਂ ਵੀ ਮਨੁੱਖਾਂ ਦੇ ਧਾਰੀ ਹੈ। ਮਨੁੱਖਾਂ ਦੇ ਦਾ ਸਭ ਤੋਂ ਉੱਤਮ ਫਲ ਇਹੀ ਹੈ ਵੀ ਇਸ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਵਰ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ। ਹੋਰ ਜੂਨਾਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਨਾ ਤਾਂ ਕੋਈ ਜਿਸ ਤਰ੍ਹਾਂ ਮਾਈ ਭਾਈ ਦੇ ਤਾਈ ਸੰਗਤ ਹੋ ਸਕਦੀ ਹੈ, ਕੋਈ ਇਕੱਤਰਤਾਵਾਂ ਉਹਨਾਂ ਦੀਆਂ ਹੋ ਸਕਦੀਆਂ ਹਨ, ਜਾਂ ਧਾਰਮਿਕ ਪੁਸਤਕਾਂ ਅਨੁਸਾਰ ਜਾਂ ਸ਼ਾਸਤਰਾਂ ਅਨੁਸਾਰ ਉਹਨਾਂ ਨੂੰ ਬੋਧ ਹੋ ਸਕਦਾ ਹੈ। ਜਿੰਨੀ ਵੀ 84 ਲੱਖ ਜੂਨ ਹੈ, ਸੋ ਇਸ ਕਰਕੇ ਇੱਕ ਤਾਂ ਗਾਉਣ ਪ੍ਰਯੋਜਨ ਹੁੰਦਾ ਹੈ, ਇੱਕ ਮੁੱਖ ਪ੍ਰਯੋਜਨ ਹੁੰਦਾ ਹੈ ਇਸ ਲਈ ਦਾ। ਸੋ ਗਾਉਣ ਪ੍ਰਯੋਜਨ ਤਾਂ ਆਮ ਜਿਹੜੇ ਅਸੀਂ ਕੰਮਕਾਰ ਹੋਰ ਕਰਦੇ ਹਾਂ ਉਹਦੇ ਸਾਧਨ ਹਨ, ਉਹਨਾਂ ਦੇ ਪਦਾਰਥਾਂ ਦੀ ਹੋਰ ਸੁਖਾਂ ਦੀ ਪ੍ਰਾਪਤੀ ਵਾਸਤੇ। ਜਾਂ ਸੰਸਾਰ ਦੇ ਵਿੱਚ ਇਹ ਪ੍ਰਸਿੱਧੀ ਵਾਸਤੇ ਅਤੇ ਮੁੱਖ ਪ੍ਰਯੋਜਨ ਜਿਹੜਾ ਹੈ, ਮਤਲਬ ਹੈ ਜਿਵੇਂ ਆਪ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਹੀ, ਪ੍ਰਾਪਤ ਮਾਨੁਖ ਦੇਹ ਰਿਹਾ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਹੈ। ਕੀਰਤਨ ਨੂੰ ਫੇਰ ਮੁੜ ਕੇ ਫਿਰਤ ਫਿਰਤ ਬਹੁਤੇ ਯੁੱਗ ਹਾਰੇ, ਮਾਨੁਸ ਦੇਹ ਲਹੀ ਨਾਨਕ ਕਹਿਤ ਮਿਲਣ ਕੀ ਬਰੀਆ ਸਿਮ੍ਰਿਤ ਕਹਾਣੀ। ਬਹੁਤੇ ਯੁਗਾਂ ਦੇ ਲੱਖਾਂ ਦੇ ਲੱਖਾਂ ਵਰੇ, ਕਰੋੜਾਂ ਹੀ ਵਰੇ ਬੀਤ ਗਏ ਤੇ ਫਿਰ ਤੈਨੂੰ ਇਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਇਸ ਕਰਕੇ ਤੂੰ ਕਿਉਂ ਨਹੀਂ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ। ਜੀ ਸਿਮਰਨ ਦੇ ਕੋਈ ਐਸੇ ਸਥਾਨ ਹੋਣ ਜਿੱਥੋਂ ਪਤਾ ਲੱਗੇ ਵੀ ਇਉਂ ਸਿਮਰਨ ਕਰੀਦਾ ਹੈ, ਵਾਹਿਗੁਰੂ ਪਰਮੇਸ਼ਵਰ ਦਾ ਸਿਮਰਨ ਹੁੰਦਾ ਕੀ ਹੈ, ਨਾਮ ਕੀ ਹੈ, ਕਿਵੇਂ ਵਾਹਿਗੁਰੂ ਨੂੰ ਮਿਲ ਸਕਦਾ ਹੈ, ਉਹ ਹੈ ਵਾਹਿਗੁਰੂ ਪਰਮੇਸ਼ਵਰ ਦਾ ਸਿਮਰਨ। ਚੇਤੇ ਕਹਿਦੇ ਉਸਨੂੰ ਕਰਨਾ, ਜਾਂ ਉਸਦੇ ਪਹਿਲੇ ਰੂਪ ਜਾਪ ਵੀ ਹਨ, ਉਹ ਜਿਹੜੇ ਐਸੇ ਗੁਰਮੁਖ ਜਪ ਤਪ ਸਿਮਰਨ ਕਰਨ ਵਾਲੇ ਹੈ ਉਹਨਾਂ ਨੂੰ ਸਾਧ ਸੰਗਤ ਕਹਿੰਦੇ ਹੈ। ਪਿੱਛੇ ਸਾਧ ਸੰਗਤ ਦੇ ਸਾਧ ਸੰਗਤ ਹੋਵੇ ਇਕੱਤਰ, ਹਰ ਜੈ ਸੁਣੀਏ ਨਾਦ ਕਵਚ, ਉੱਥੇ ਜਾ ਕੇ ਆਪਣੇ ਨਾਦ ਸ਼ਬਦਾਂ ਨੂੰ ਉਹ ਸੁਣਨਾ ਕਰੀਏ, ਕਵਿਤ ਕਵਿਤਾਵਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਵਰ ਦਾ ਜਸ ਉਚਾਰਨ ਕੀਤਾ ਹੈ, ਉਸ ਨਾਲ ਜ਼ਿਆਦਾ ਪ੍ਰਭਾਵ ਪਾਉਂਦਾ ਹੈ, ਅਤੇ ਉਸ ਤੋਂ ਵੀ ਜ਼ਿਆਦਾ ਪ੍ਰਭਾਵ ਜੇ ਉਸਦੇ ਨਾਲ ਸੰਗੀਤ ਕਲਾ ਰਲ ਜਾਏ ਅਤੇ ਉਹ ਜ਼ਿਆਦਾ ਮਨ ਦੇ ਉੱਤੇ ਅਸਰ ਪਾਉਂਦੀ ਹੈ। ਸੋ ਉੱਥੇ ਸਾਧ ਸੰਗਤ ਹੈ, ਉਹ ਸਾਧ ਸੰਗਤ ਗੁਰਮੁਖ ਉੱਥੋਂ ਪਤਾ ਲੱਗਦਾ ਵੀ ਸਿਮਰਨ ਕੀਤਾ ਕਿ ਉਹਨਾਂ ਨੇ ਕੀਤਾ ਹੋਇਆ। ਉਹ ਕਹਿੰਦੇ ਵੀ ਸਿਮਰਨ ਤਾਂ ਤੁਹਾਡਾ ਹੋਊਗਾ ਜਾਂ ਨਾਮ ਜਿਹੜਾ ਹੈ ਉਹ ਗੁਰੂ ਸਾਹਿਬ ਦੱਸ ਰਿਹਾ, ਜਿਵੇਂ ਸਾਨੂੰ ਦੱਸਿਆ ਗੁਰੂਆਂ ਦੇ ਤਰੀਕੇ ਅਨੁਸਾਰ, ਉਹ ਗੁਰੂ ਵਾਲੇ ਹੋ ਕੇ ਹੁੰਦਾ ਹੈ। ਇਕੱਲਾ ਇਹ ਮਨੁੱਖ ਜਿਹੜੀ ਇਹਦੀ ਇਤਨੀ ਬੁੱਧੀ ਨਹੀਂ ਹੈ, ਇਤਨਾ ਮਨ ਉੱਜਣ ਨਹੀਂ ਹੈ, ਚਿੱਤ ਨਹੀਂ ਹੈ, ਹੋਮੈਨ ਦਾ ਭਰਿਆ ਹੋਇਆ, ਤੇ ਇਹ ਨਹੀਂ ਸਮਝ ਸਕਦਾ ਕਿਸੇ ਤਰ੍ਹਾਂ ਵੀ ਹੋਰ ਸੰਸਾਰ ਦੀਆਂ ਜਿੰਨੀਆਂ ਵੀ ਹੋਰ ਵਿਦਿਆ ਪੜ੍ਹਾਈਆਂ ਹਨ ਜਾਂ ਕਰਤੱਵ ਹਨ, ਸਾਧਨ ਹਨ, ਉਹਨਾਂ ਦੁਆਰਾ ਉਹਨਾਂ ਦਾ ਪਤਾ ਨਹੀਂ ਉਹਨਾਂ ਤੋਂ ਲੱਗ ਸਕਦਾ। ਉਹ ਹੈਗੇ ਸੰਸਾਰਿਕ ਵਿਦਿਆਵਾਂ, ਤੇ ਅਸਲੀ ਗੁਰੂ ਵੀ ਸੱਚਾ ਹੋਵੇ ਤੇ ਪੂਰਨ ਹੋਵੇ, ਗੁਰੂ ਵਿੱਚ ਵੀ ਸਾਧ ਸੰਗਤ ਵੀ ਅਸਲੀ ਹੋਵੇ ਤੇ ਸੱਚੀ ਹੋਵੇ, ਉਹਦੇ ਫਿਰ ਲੱਖਣ ਕਹੇ ਹੋਏ ਹਨ ਨਿਰਣਾ ਕਰਨ ਵਾਸਤੇ ਆਪਣੀ ਬੁੱਧੀ ਨਾਲ ਵੀ ਆ ਅਸਲ ਚੀਜ਼ ਹੈ ਆ ਨਕਲ ਚੀਜ਼ ਹੈ। ਇਹ ਜੋ ਪਾਸੇ ਆਉਂਦਾ ਹੈ ਇਸੇ ਆਦਮੀ ਬਹੁਤ ਸਾਰੇ ਐਸੇ ਵਾਹਿਗੁਰੂ ਪਰਮੇਸ਼ਰ ਦੀ ਐਸੀ ਰਚਨਾ ਹੀ ਹੈ ਦੋਵੇਂ ਪਾਸੇ ਹੀ ਸੰਸਾਰ ਦੇ ਵਿੱਚ ਖੜੇ ਹੈ, ਉਹ ਸੰਗਤ ਵੀ ਹੈ ਤੇ ਸੰਗਤ ਵੀ ਹੈ, ਸਾਕਤ ਪੁਰਸ਼ ਵੀ ਹਨ ਤੇ ਜਿਹੜੇ ਆਪਣੇ ਨਾਮ ਜਪਣ ਵਾਲੇ ਮਾਇਆ ਤੋਂ ਨਿਰਲੇਪ ਰਹਿ ਕੇ ਜਾਂ ਮਾਇਆ ਦੇ ਵਿੱਚ ਹੀ ਉਹ ਵੀ ਹਨ, ਉਹਨਾਂ ਦੇ ਨਿਰਣੇ ਕੀਤੇ ਹੋਏ ਆ ਗੁਰੂ ਸਾਹਿਬਾਨ ਨੇ, ਜਿਹੜੇ ਉਹਨਾਂ ਨੂੰ ਘੁਮਾ ਲੈਂਦੇ ਹੈ ਉਹਨਾਂ ਨੂੰ ਸਾਧੂ ਸ੍ਰੇਸ਼ਟ ਪੁਰਸ਼ ਜਾਂ ਸੱਤ ਵਾਹਿਗੁਰੂ ਪਰਮੇਸ਼ਰ ਹੈ ਉਹਦੀ ਸੰਗਤ ਪ੍ਰਾਪਤੀ ਅੱਗੇ ਤੋਂ ਅੱਗੇ ਉਹਨਾਂ ਦੀਆਂ ਗੁਰਮੁਖਾਂ ਦੀਆਂ ਵਿਵਸਥਾ ਹਨ। ਵਾਹਿਗੁਰੂ ਪਰਮੇਸ਼ਰ ਬੇਅੰਤ ਹੈ, ਜੋ ਇਹ ਸਾਧ ਸੰਗਤ ਉਹਨਾਂ ਗੁਰਮੁਖਾਂ ਦੇ ਜਿਵੇਂ ਉਹ ਨੇੜੇ ਦੇ ਸਮੇਂ ਵਿੱਚ ਹੋਏ ਹੈ ਉਸ ਸਥਾਨ ਤੇ ਸੰਗਤਾਂ ਜੁੜ ਜਾਂਦੀਆਂ ਵਾਹਿਗੁਰੂ ਦੇ ਹੁਕਮ ਦੇ ਵਿੱਚ, ਜਿਹਨਾਂ ਨੇ ਆਪਣੇ ਜੀਵਨ ਬਣਾਏ ਹੈ, ਅਸੀਂ ਕਿਰਤ ਕੀਤੀ ਹੈ, ਭਗਤੀ ਕੀਤੀ ਹੈ। ਇਸ ਕਰਕੇ ਨਹੀਂ ਤਾਂ ਹੋਰ ਵੀ ਅਸਥਾਨ ਹੈ ਜਿੰਨੀ ਜਿੰਨੀ ਕਿਸੇ ਨੇ ਕਰਨੀ ਕੀਤੀ ਹੈ ਕਿਸੇ ਅਸਥਾਨ ਦੇ ਉੱਤੇ ਉੱਨੀ ਉੱਨੀ ਉਸ ਅਸਥਾਨ ਦੀ ਵੀ ਮਹਾਨਤਾ ਹੈ, ਇਹ ਪ੍ਰਸਿੱਧੀ ਹੈ। ਜਿਵੇਂ ਜੇ ਅੱਗੇ ਸਤਿਗੁਰੂ ਸਾਹਿਬਾਨ ਨੇ ਕਿਸੇ ਅਸਥਾਨ ਦੇ ਉੱਤੇ ਉਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਆਪ ਮੰਨ ਕੇ ਇਸ ਸੰਸਾਰ ਦੇ ਲੋਕਾਂ ਨੂੰ ਉਹਦੀ ਸਿੱਖਿਆ ਦਿੱਤੀ ਹੈ, ਉੱਥੇ ਜੀਵਨ ਦਾ ਉਧਾਰ ਕੀਤਾ ਹੈ, ਉਹਨਾਂ ਦੀ ਇੱਛਾ ਅਨੁਸਾਰ ਉਹ ਇਤਿਹਾਸੀ ਸਥਾਨ ਵੱਜਦੇ ਹੈ ਤੇ ਉਹਨਾਂ ਦੀ ਮਹਾਨਤਾ ਜ਼ਿਆਦਾ ਹੈ, ਕਿਉਂਕਿ ਉੱਥੇ ਉਹ ਕਰਤੱਵ ਜਿਹੜੇ ਨੇ ਉਹ ਮਹਾਨ ਕੀਤੇ ਹੈ ਸਤਿਗੁਰੂ ਸਾਹਿਬ ਜੀ ਨੇ ਇਸ ਵਿਅਕਤੀਗਤ ਸਰੂਪ ਦੇ ਅੰਦਰ। ਇਸ ਕਰਕੇ ਉਹਨਾਂ ਦੇ ਮਹਾਨਤਾ ਵੀ ਜ਼ਿਆਦਾ ਹੈ, ਜਿਸ ਤਰ੍ਹਾਂ ਜਾਂ ਪਹਿਲੇ ਸਮਿਆਂ ਤੋਂ ਵੀ ਉੱਥੇ ਵਾਹਿਗੁਰੂ ਪਰਮੇਸ਼ਰ ਦੀ ਭਜਨ ਬੰਦਗੀ ਹੁੰਦੀ ਆਈ ਹੈ, ਜਿਸ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਹੈ ਉਸਦਾ ਜਿਹੜਾ ਪਿਛਲਾ ਇਤਿਹਾਸ ਹੈ ਉਹ ਸਤਿਯੁਗ ਤੋਂ ਹੀ ਜਿਹੜੇ ਆਉਂਦਾ ਵੀ ਇੱਥੇ ਬਹੁਤ ਜਗਦਾਨ ਪੁੰਨ ਹੋਇਆ, ਇੱਥੇ ਬੜੀ ਭਗਤੀ ਕੀਰਤਨ ਹੋਈ ਸਤਿਯੁਗ ਦੇ ਵਿੱਚ ਵੀ, ਤ੍ਰੇਤੇ ਦੇ ਵਿੱਚ ਵੀ, ਦੁਆਪੁਰ ਦੇ ਵਿੱਚ ਵੀ, ਤੇ ਕਲਯੁਗ ਤਾਂ ਹੁਣ ਦਾ ਸਮਾਂ ਹੈ ਇਸ ਦੇ ਵਿੱਚ ਵੀ ਜੋ ਦਸ਼ਮ ਸਰੂਪ ਧਾਰਨ ਕੀਤੇ ਉਹ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਦੀ ਪ੍ਰੇਰਨਾ ਅਨੁਸਾਰ ਫਿਰ ਚੌਥੇ ਪਾਤਸ਼ਾਹ ਤੋਂ ਇਹ ਉੱਥੇ ਸੇਵਾ ਆਰੰਭ ਹੋਈ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਵਸਾਉਣਾ ਹੋਇਆ, ਇਹ ਸਾਰਾ ਪਿੱਛੋਂ ਹੀ ਚੱਲਿਆ ਆ ਰਿਹਾ ਇਤਿਹਾਸ ਹੈ। ਜਿਵੇਂ ਹੇਮਕੁੰਟ ਹੈ ਉੱਥੇ ਗੁਰੂ ਮਹਾਰਾਜ ਨੇ ਮੈਂ ਆਪਣੀ ਕਸਾ ਵਖਾਨੋ ਕਿ ਉੱਥੇ ਅਸੀਂ ਤਪ ਸਾਧਿਤ ਕੀਤਾ ਹੈ, ਤੇ ਪੰਡ ਰਾਜ ਨੇ ਜੋਗ ਕਮਾਵਾ, ਤੇ ਪੰਡੂ ਰਾਜਿਆਂ ਨੇ ਵੀ ਉੱਥੇ ਪੰਡਕੇਸ਼ਵਰ ਹੈ ਜਿੱਥੇ ਗੋਬਿੰਦ ਘਾਟ ਹੈ ਉਹ ਤੋਂ ਥੋੜਾ ਜਿਹਾ ਹੀ ਪਰੇ ਕਿਲੋਮੀਟਰ ਜਾਂ 2 ਕਿਲੋਮੀਟਰ ਇਹਨਾਂ ਦਾ ਮਹਿਵੇ, ਸ਼ਾਇਦ ਸੰਗਤਾਂ ਜਾਂਦੀਆਂ ਤਾਂ ਹੈ ਉੱਥੇ, ਸ਼ਾਇਦ ਕੋਈ ਜਾਂਦਾ ਹੋਵੇ ਨਾ ਜਾਂਦਾ ਹੋਵੇ, ਜਿਹਨੂੰ ਇਤਿਹਾਸ ਦਾ ਸ਼ੌਂਕ ਹੈ ਵੀ ਇੱਥੇ ਹੋਰ ਵੀ ਕੁਛ ਹੋਇਆ, ਉਹ ਉੱਥੇ ਜ਼ਰੂਰ, ਉਹ ਹਾਲੇ ਉਹਨਾਂ ਦੀ ਨਿਸ਼ਾਨੀ ਹੈਗੀ ਹੈ ਉੱਥੇ ਉਸ ਜਗ੍ਹਾ 'ਤੇ ਉਹਨਾਂ 'ਤੇ ਕਿ ਉੱਥੇ ਅਸੀਂ ਇਸ ਤਰ੍ਹਾਂ ਬਹੁਤ ਜਪ ਤਪ ਕੀਤਾ ਅਤੇ ਇੱਕ ਸਰੂਪ ਜਦੋਂ ਪਹਿਲੇ ਸਰੂਪ ਦੇ ਵਿੱਚ ਫਿਰ ਇੱਕ ਸਰੂਪ ਹੋ ਗਏ, ਫਿਰ ਵਾਹਿਗੁਰੂ ਪਰਮੇਸ਼ਰ ਨੇ ਹੁਕਮ ਕੀਤਾ ਵੀ ਤੁਸੀਂ ਜਾਓ, ਕਿਉਂਕਿ ਇਹ ਤੋਂ ਬਿਨਾਂ ਗੱਲ ਬਣਦੀ ਨਹੀਂ। ਜਪ ਤਪ ਤੋਂ ਬਿਨਾਂ ਦੁਨੀਆਂ ਦੇ ਵਿੱਚ ਦੋ ਵੀ ਪੱਖ ਚਲੇ ਜਾਂਦੇ ਆ, ਇੱਕ ਦਿਖਾਵੇ ਦੇ ਵੀ ਹੈ ਤੇ ਇੱਕ ਅਸਲ ਰੂਪ ਦੇ ਵਿੱਚ ਵੀ ਹੈ। ਜਿਹੜੇ ਕੋਈ ਜਪ ਤਪ ਨੇ ਦਿਖਾਵੇ ਵਾਸਤੇ, ਆਪਣੀ ਵਡਿਆਈ ਵਾਸਤੇ, ਜਾਂ ਕੇਵਲ ਸੰਸਾਰ ਦੇ ਵਿੱਚ ਰਾਜਸਾਜ ਜਾਂ ਪਦਾਰਥਾਂ ਦੀ ਪ੍ਰਾਪਤੀ ਵਾਸਤੇ, ਉਹਨਾਂ ਨੂੰ ਸੁਗਾਮ ਵੀ ਕਿਹਾ ਜਾਂਦਾ ਹੈ, ਇੱਕ ਦੁਨੀਆਂ ਨੂੰ ਦਿਖਾਏ ਵਾਸਤੇ, ਉਹਨਾਂ ਦਾ ਖੰਡਨ ਹੈ, ਇਹ ਨਹੀਂ ਕਰਨੇ ਚਾਹੀਦੇ। ਜਿਵੇਂ ਸਤਿਗੁਰੂ ਮਹਾਰਾਜ ਜੀ ਦਾ ਵਚਨ ਹੈ ਵੀ ਕਰਮ ਕਰਮ ਧਰਮ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਿ ਅੰਮ੍ਰਿਤ ਕਰਮੇ ਕਿ ਅੰਮ੍ਰਿਤ ਧਰਮੇ, ਉੱਥੇ ਕਰਮ ਦਾ ਵੀ ਨਾਂ ਹੈ ਤੇ ਧਰਮ ਦਾ ਵੀ ਨਾਂ ਹੈ। ਕਰਮ ਨਾਮ ਕੰਮ ਦਾ ਹੈ, ਜਿਹੜੇ ਉਸ ਤੋਂ ਆਪਣੇ ਕੰਮ ਤਾਂ ਕੀਤਾ, ਕੰਮ ਕਰਕੇ ਖਤਮ ਹੋ ਗਿਆ, ਉਹਦਾ ਹਾਲੇ ਫਲ ਤਾਂ ਮਿਲਿਆ ਨਹੀਂ, ਫਲ ਮਿਲਣੇ ਨੂੰ ਕੁਛ ਸਮਾਂ ਲੱਗਦਾ ਹੈ। ਕੋਈ ਤੁਸੀਂ ਚੰਗਾ ਬਿਰਛ ਲਾਉਂਦੇ ਹੋ ਫਲਦਾਰ, ਤੇ ਫਲ ਖਾਈਏ ਤੇ ਉਹ ਕੁਛ ਲਗੂਗਾ, ਉਹਦੀ ਸੇਵਾ ਕਰੋਗੇ, ਫਿਰ ਉਹ ਤੋਂ ਬਾਅਦ ਕਿਤੇ ਫਲ ਮਿਲੂਗਾ। ਤੇ ਅਸੀਂ ਕਈ ਵਾਰੀ ਆਪਣੀ ਬੁੱਧੀ ਅਨੁਸਾਰ ਜੋ ਨਹੀਂ ਇਹ ਵਿਚਾਰ ਕਰਦੇ ਵੀ ਇਹ ਠੀਕ ਹੈ ਜਾਂ ਨਹੀਂ ਹੈ, ਉਹ ਸਾਧ ਸੰਗਤ ਤੋਂ ਗੁਰਮੁਖਾਂ ਜੀ ਨੂੰ ਪਤਾ ਲੱਗਦਾ ਹੈ ਵੀ ਇਹ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਨ ਜਾਗਾਤੀ ਲੁੱਟ ਹੈ, ਨਿਰਵਾਣ ਕੀਰਤਨ ਗਾਵੋ ਕਰਦੇ ਕਾ ਨਿਮਖ ਸਿਮਰ ਜੀ ਛੁੱਟ ਹੈ। ਇਹ ਪੰਕਤੀਆਂ ਦੇ ਦਿਖਾਵੇ ਦੇ ਵੀ ਕਰਮ ਧਰਮ ਜਿਹੜੇ ਉਹਨਾਂ ਦਾ ਖੰਡਨ ਜ਼ਰੂਰੀ ਹੈ। ਕੀ ਸਾਡੇ ਵਿੱਚ ਜਿਹੜਾ ਸਿੱਖ ਸੰਸਾਰ ਹੈ, ਸਿੱਖ ਸ੍ਰਿਸ਼ਟੀ ਹੈ, ਇਹਦੇ ਵਿੱਚ ਵੀ ਬਹੁਤ ਸਾਰੇ ਕਈ ਤਰ੍ਹਾਂ ਦੇ ਪੁਰਸ਼ ਹਨ, ਮਾਈ ਭਾਈ ਹਨ ਬਹੁਤੇ, ਤੇ ਅਸਲੀ ਜਿਹੜਾ ਕੋਈ ਜਪ ਤਪ ਜਾਂ ਕਰਮ ਧਰਮ ਹੈ ਉਹ ਕਲਯੁਗ ਦਾ ਸਮਾਂ ਹੈ ਵੀ ਬਹੁਤ ਛੋਟੇ, ਉਹ ਆਪਣੇ ਆਪ ਨੂੰ ਜ਼ਾਹਰ ਨਹੀਂ ਕਰਦੇ। ਜਿਹੜੇ ਦੂਜੇ ਲੋਕ ਹੈ ਉਹਨਾਂ ਨੇ ਬੜੇ ਬੜੇ ਠਾਠ ਸੁਣਾਏ ਹੋਣਗੇ, ਬਹੁਤ ਪ੍ਰਚਾਰ ਹੋਊਗਾ, ਸਾਧਨ ਹੋਣਗੇ ਇਸ ਸੰਸਾਰ ਦੇ ਵਿੱਚ, ਪਰ ਵਾਹਿਗੁਰੂ ਪਰਮੇਸ਼ਰ ਸਮਾਂ ਪਾ ਕੇ ਫਿਰ ਉਹ ਜਿੱਥੇ ਉਹਨਾਂ ਨੇ ਜਪ ਤਪ ਕੀਤਾ ਹੈ ਉਹਨਾਂ ਦੇ ਸਥਾਨਾਂ ਲਈ ਵੀ, ਹੋਰ ਦੇ ਵੀ ਗੁਰੂ ਮਹਾਰਾਜ ਦੇ ਸਥਾਨਾਂ ਲਈ ਵੀ, ਉਹਨਾਂ ਨੂੰ ਜਿਹੜਾ ਧਰਮ ਹੈ, ਧਰਮ ਕੀ ਹੈ ਵੀ ਜਿਹੜੇ ਅੱਖਰਾਂ ਦਾ ਨਿਰਣੇ ਅਨੁਸਾਰ ਵਿਚਾਰ ਕਰੀਏ, ਅੱਖਰਾਂ ਦੇ ਨਿਰਣੇ ਅਨੁਸਾਰ, ਤੇ ਜਿਹੜੀ ਸਤਿਕਾਰਯੋਗ ਸੁੱਖ ਦੇਣ ਵਾਲੇ ਇੱਥੇ ਤੇ ਪ੍ਰਲੋਕ ਦੇ ਵਿੱਚ ਵਸੂ ਹੈ, ਗੁਣ ਰੂਪ ਵਸੂ ਹੈ, ਉਸ ਨੂੰ ਧਰਮ ਕਿਹਾ ਜਾਂਦਾ ਹੈ। ਉਸੇ ਜੇ ਧਰਮ ਦੇ ਨਾਲ ਪਹਿਲਾਂ ਨਿਸ਼ੇਧਕ ਅੱਖਰ ਐੜਾ ਲਾ ਦਿਓ ਤਾਂ ਉਸਦਾ ਉਲਟ ਹੋ ਜਾਂਦਾ। ਕਹਿੰਦੇ ਧਰਮ ਕੋਈ ਵੀ ਪੁਰਸ਼ ਹੈ ਜਿਹੜਾ ਅਸੀਂ ਕਰਤੱਵ ਨਹੀਂ ਜਾਣਦੇ, ਧਾਰਮਿਕ ਚਿੰਨ੍ਹ ਵੀ ਉਹਦੇ ਬਣਾਏ ਹੋਏ ਹੈ। ਕੋਈ ਸਾਧੂਆਂ ਦੇ ਕੋਈ ਭਗਵੀਆਂ ਰੱਖਦਾ ਹੈ, ਕੋਈ ਚਿੱਟੇ ਰੱਖਦਾ ਹੈ, ਕੋਈ ਚੋਲੇ ਪਾਉਂਦੇ ਜੀ, ਸੰਤ ਹੁੰਦੇ ਆ ਜੀ, ਮਾਲਾ ਹੁੰਦੀ ਹੈ ਜੀ, ਇਹਨਾਂ ਕੋਲ ਹੋਰ ਵੀ ਕਰਦੇ ਨੇ, ਸਾਧੂ ਹੈ ਉਹਨੂੰ ਅਸੀਂ ਜਾਣਦੇ ਨੀ, ਉਹਦੇ ਨਾਲ ਵਰਤੋਂ ਨਹੀਂ ਹੈ, ਉਹਦਾ ਨੀ ਪਤਾ ਲੱਗਦਾ ਕਿ ਇਹ ਧਰਮੀ ਹੈ ਕਿ ਅਧਰਮੀ ਹੈ। ਉਸਨੂੰ ਧਰਮ ਅਧਰਮ ਵੀ ਕਹਿੰਦੇ ਹੈ, ਜਿਹੜੇ ਅੰਦਰ ਸਾਡੇ ਜਮ੍ਹਾਂ ਹਨ ਭਾਵ ਬੁੱਧੀ ਦੇ ਅੰਦਰ, ਹਿਰਦੇ ਦੇ ਅੰਦਰ, ਮਨ ਦੇ ਅੰਦਰ, ਉਹਨਾਂ ਨੂੰ ਆਪਣੇ ਅਦ੍ਰਿਸ਼ਟ ਵੀ ਕਹਿੰਦੇ ਹੈ। ਅਦ੍ਰਿਸ਼ਟ ਕਿਉਂ ਕਹਿੰਦੇ? ਦਿਸਦੇ ਤਾਂ ਹੈ ਨਹੀਂ, ਸੰਸਕਾਰ ਕਿਸੇ ਦੇ ਦਿਸਦੇ ਹੈ, ਅੰਦਰਲੇ ਫੁਰਨੇ ਸੰਸਕਾਰ ਕਹਿੰਦੇ, ਉਹ ਫੁਰਨੇ ਕਿਸੇ ਦੇ ਅੰਦਰ ਹੈ। ਠੱਗ ਲੋਕ ਨੇ ਹੋਰ ਬਹੁਤ ਸਾਰੇ ਬਣਾਏ ਹੋਏ, ਜਿਵੇਂ ਕਬੀਰ ਸਾਹਿਬ ਜੀ ਦੇ ਸਮੇਂ ਪ੍ਰਸ਼ਾਸਨ ਦੂਰੋਂ ਦੂਰੋਂ ਉਹਨਾਂ ਦੀ ਕਰਨ ਵਾਸਤੇ ਆਉਂਦੇ ਹੈ। ਕੋਈ ਸਧਾਰਨ ਨਿਸ਼ਕਪਟ ਬੁੱਧੀ ਵਾਲੇ ਪ੍ਰੇਮੀ ਮਾਈ ਭਾਈ ਚੱਲੇ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਉਸ ਤਰ੍ਹਾਂ ਦਾ ਧਾਰਮਿਕ ਬਾਣਾ ਬਣਾਇਆ ਹੋਇਆ, ਬਲਕਿ ਉਦੋਂ ਵੀ ਅੱਗੇ ਵੀ ਮਾਲਾ ਫੜੀਆਂ ਹੋਈਆਂ ਨੇ ਬੜੇ ਜੀ ਉਹਨਾਂ ਦੇ, ਹਿੰਦੂ ਮਤ ਦੇ ਅਨੁਸਾਰ ਜਨੇਊ ਵੀ ਪਾਏ ਹੋਏ ਨੇ, ਤੇਰੇ ਪਾਇਨ ਤੱਕ ਗਲੀ ਦੇ ਨਾਲ ਜਪ ਮਾਲੀਆਂ, ਲੋਟੇ ਹੱਥ ਨਿਵਗ ਗੜਵੇ ਵੀ ਹੈ, ਹੋਰ ਵੀ ਹੈ, ਚਿੱਪੀਆਂ ਵੀ ਫੜੀਆਂ ਹੋਈਆਂ, ਨਾਲ ਸੇਵਾਦਾਰ ਵੀ ਨੇ। ਮੈਂ ਇੱਥੇ ਦਮਨੇ ਸਾਹਿਬ ਦੀ ਗੱਲ ਹੈ ਵਿਸਾਖੀ ਦੀ ਰਜਾਈ ਨਹੀਂ ਯਾਤਰਾ ਵਾਸਤੇ ਜਾਂ ਹੋਰ, ਤੇ ਉੱਥੇ ਦਾ ਦਮਨੇ ਸਾਹਿਬ ਦਾ ਇੱਕ ਪ੍ਰੇਮੀ ਉਹ ਜਾਣਦਾ ਸੀ, ਇੱਕ ਬੜਾ ਸੁੰਦਰ ਜਵਾਨ ਗੀਲ ਡੌਲ, ਬੜਾ ਸੁੰਦਰ ਰੰਗ ਰੂਪ ਤੇ ਦਾੜਾ ਬੜਾ ਸੋਹਣਾ ਛੱਡਿਆ ਹੋਇਆ, ਇੱਕ ਨਾਲ ਉਹਦੇ ਗੁਰ ਗਈ। ਮੈਂ ਕਿਹਾ ਇਹ ਕੌਣ ਸੰਤ ਜਾਂ ਗੁਰਸਿੱਖ ਹੈ? ਉਹ ਜਾਣਦਾ ਸੀ, ਉਹ ਕਹਿੰਦੇ ਇਹ ਪੁਰਸ਼ ਦਾ ਅਫਸਰ ਹੈ ਵੱਡਾ, ਇਹਨਾਂ ਨੇ ਇਹ ਬਾਣਾ ਬਣਾਇਆ ਹੋਇਆ ਤੇ ਨਾਲ ਗੜਬਈ ਵੀ ਹੈ। ਅੱਛਾ, ਕਾਹਦੇ ਵਾਸਤੇ? ਇਹ ਭੇਤ ਲੈਣ ਵਾਸਤੇ ਕਰਦੇ, ਉਹਨਾਂ ਨੇ ਆਪਣਾ ਕੰਮ ਕਰਨਾ ਹੈ ਵੀ ਲੋਕ ਭਰਮਣ ਸਾਡੇ ਨੇੜੇ ਆਉਣ ਗੱਲਾਂ ਜਾਂ ਹੋਰ ਚੀਜ਼ਾਂ। ਇਸ ਤਰ੍ਹਾਂ ਦੇ ਕਬੀਰ ਸਾਹਿਬ ਦੇ ਉਹ ਰਸਤੇ ਦੇ ਵਿੱਚ ਐਸੇ ਹੀ ਮਿਲ ਗਏ ਗੁਰਮੁਖ ਧਰਮੀ ਸੰਤ, ਇਹ ਵਿਅੰਗ ਰੂਪ ਦੇ ਵਿੱਚ। ਉਹਨਾਂ ਨੇ ਕਿਹਾ ਆਓ ਜੀ, ਸੇਵਾ ਦੱਸੋ ਜੀ, ਹੋਰ ਸਾਰਾ ਚੀਜ਼ ਹੈ, ਅੰਨ ਪਾਣੀ ਹੋਰ। ਉਹਨਾਂ ਨੇ ਬੈਠ ਗਏ ਤੇ ਸੀ ਉਹ ਆਪਣੇ, ਉਹਨਾਂ ਨੇ ਇਹ ਜ਼ਿਆਦਾ ਗਿਣਤੀ ਵਿੱਚ ਉਹ ਸਾਰੀਆਂ ਚੀਜ਼ਾਂ ਖੋਹ ਖਿੰਜ ਲਈਆਂ, ਕੱਪੜੇ ਵੀ ਲਾ ਤੇ, ਕਿ ਮਾੜਾ ਮੋਟਾ ਪੜਦੇ ਦਾ ਜਿਹੜਾ ਸੀ ਉਹ ਰਹਿਣ ਦਿੱਤਾ ਤੇ ਉਹ ਵਿਚਾਰੇ ਨਗਨ ਕਬੀਰ ਸਾਹਿਬ ਜੀ ਕੋਲ ਆ ਗਏ। ਆਉਣਾ ਹੀ ਸੀ ਉਹਨਾਂ ਨੇ, ਕਿਉਂ ਵਸਤੂਆਂ ਤਾਂ ਲਿਆਉਂਦੀਆਂ ਸੀ, ਕੋਈ ਵੀ ਸੰਤਾਂ ਦੀ ਪੀੜਾ ਕਰਾਂਗੇ ਜਾਂ ਲੰਗਰ ਚ ਵਸਤੂ ਪੈ ਜਾਊਗੀ। ਤੇ ਕਹਿਣ ਲੱਗੇ ਜੀ ਇਸ ਤਰ੍ਹਾਂ ਕਰਕੇ, ਕਹਿੰਦੇ ਭਾਈ ਸਾਡੀ ਕਿਵੇਂ ਇਹ ਹਾਲਤ ਇਹੋ ਜੀ ਹੈ, ਤੇ ਆਏ ਤੁਸੀਂ ਪ੍ਰੇਮ ਨਾਲ ਅੱਗੇ ਸਾਨੂੰ ਵੀ ਜਾਣਦੇ ਹੋ। ਕਹਿੰਦੇ ਸਾਨੂੰ ਤਾਂ ਰਸਤੇ ਦੇ ਵਿੱਚ ਇੱਕ ਸੰਤ ਮਿਲ ਪਏ, ਬੜੇ ਉਹਨਾਂ ਨੇ ਪਗਮੇ ਕੱਪੜੇ ਪਾਏ ਹੋਏ ਸੀ, ਹੋਰ ਵੀ ਗਾਟੀਆਂ ਲਾਈਆਂ ਹੋਈਆਂ, ਮਾਲਾ ਵੀ ਫੜੀਆਂ ਹੋਈਆਂ, ਸਭ ਕੁਛ ਵੀ, ਲੰਗਰ ਪਾਣੀ ਵੀ, ਇੰਨੀ ਉਹਨਾਂ ਦੀ ਸਿਸਟਮ ਸੀ, ਦੋ ਚੁੱਲ੍ਹੇ ਬਣਾਏ ਹੋਏ ਸੀ, ਲੱਕੜੀਆਂ ਵੀ ਧੋ ਕੇ ਫੇਰ ਬਾਲਦੇ ਸੀ। ਕਹਿੰਦੇ ਸਾਨੂੰ ਤਾਂ ਉਹਨਾਂ ਨੇ ਫਿਰ ਪਿੱਛੇ ਸਭ ਕੁਛ ਲੁੱਟ ਲਿਆ ਸਾਡੀ ਇਹ ਹਾਲਤ। ਕਹਿੰਦੇ ਉਹਨਾਂ ਨੂੰ ਸੰਤ ਕਹਿੰਦੇ, ਉਹ ਕਹਿੰਦੇ ਉਹ ਸੰਤ ਨਹੀਂ ਹੁੰਦੇ, ਉਹ ਆਪਣੇ ਉਹਨਾਂ ਨੇ ਕਬੀਰ ਸਾਹਿਬ ਜੀ ਨੇ ਤੇ ਫਿਰ ਬਾਣੀ ਵਿੱਚ ਉਚਾਰਨ ਕੀਤਾ ਕਿ ਜਿਹਨਾਂ ਨੇ ਐਸੇ ਆਪਣੇ ਤੇਰੇ ਪਾਇਨ ਤੱਕ ਗਲੀ ਜਿਹਨਾਂ ਜਪ ਮਾਲੀਆਂ ਲੋਟੇ ਹੱਥ ਨੇ ਵਗ, ਕੋਈ ਹਰ ਕੇ ਸੰਤ ਨਾ ਆਖੀ ਬਨਾਰਸ ਕੇ ਠੱਗ। ਗੁਰਮੁਖੋ ਇਹ ਠੀਕ ਹੈ, ਬਨਾਰਸ ਹੈ ਤੇ ਬਾਨਾ ਤੇ ਅਸੀਂ ਦੇ ਦਰਮਿਆਨ ਹੈ ਕਿ ਬਹੁਤ ਧਾਰਮਿਕ ਸਥਾਨ ਭਾਰਤ ਭੂਮੀ ਵਿੱਚ ਹਿੰਦੂਆਂ ਦੇ ਵਿੱਚ ਮੰਨਿਆ ਜਾਂਦਾ ਹੈ, ਉਹ ਪਰ ਇੱਥੇ ਇਹੋ ਜਿਹੇ ਠੱਗ ਵੀ ਹੈਗੇ ਆ ਜਿਹਨਾਂ ਦੀਆਂ ਇਹ ਨਿਸ਼ਾਨੀਆਂ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਇਸ ਤਰ੍ਹਾਂ ਦੁਨੀਆਂ ਦੇ ਵਿੱਚ ਇਹ ਵਾਹਿਗੁਰੂ ਪਰਮੇਸ਼ਰ ਨੇ ਦੋ ਚੀਜ਼ਾਂ ਜਿਹੜੀਆਂ ਨੇ ਉਹ ਰੱਖ ਦਿੱਤੀਆਂ ਤੇ ਇਹਨਾਂ ਦੇ ਵੀ ਉਹਨਾਂ ਦੇ ਵੀ ਫਿਰ ਦੇਖੋ ਬਹੁਤ ਸਾਰੇ ਹੈਗੇ ਹੈ ਐਸੇ ਸਥਾਨ ਬੜੇ ਉਹਨਾਂ ਦੇ ਪ੍ਰੋਪੇਗੰਡੇ ਹੈ ਹਰੇਕ ਚੀਜ਼ ਹੈ ਉਹਨਾਂ ਸਥਾਨਾਂ ਦੇ ਨਾਮ ਦੀ ਵੀ ਵਰਤੋਂ ਹੁੰਦੀ ਹੈ ਇਹ ਜਿਹੜੇ ਹੈਗੇ ਐਸੇ ਦਿਖਾਵੇ ਦੇ ਕਰਮ ਜਾਂ ਧਰਮ ਜਾਂ ਹੋਰ ਉਹਨਾਂ ਨੂੰ ਧਰਮ ਧਰਮ ਵੀ ਕਿਹਾ ਜਾਂਦਾ ਹੈ ਪਾਪ ਪੁੰਨ ਵੀ ਕਿਹਾ ਜਾਂਦਾ ਹੈ ਤੇ ਅਦ੍ਰਿਸ਼ਟ ਵੀ ਕਿਹਾ ਜਾਂਦਾ ਹੈ ਦਿਸਦਾ ਨਹੀਂ ਗੱਲ ਸੀ ਵੀ ਦਿਸਣ ਤੋਂ ਕਿਸੇ ਦਾ ਕੀ ਪਤਾ ਲੱਗਦਾ ਵੀ ਇਹ ਧਰਮੀ ਹੈ ਜਾਂ ਅਧਰਮੀ ਹੈ ਜਦੋਂ ਉਹਦੇ ਕੰਮ ਵੇਖਾਂਗੇ ਜਾਂ ਉਹਦੀ ਸੰਗਤ ਕਰਾਂਗੇ ਤੇ ਫੇਰ ਉਹਦਾ ਪਤਾ ਲੱਗੂਗਾ ਵੀ ਇਹ ਤਾਂ ਹੋਰ ਤਰ੍ਹਾਂ ਹੀ ਹੈ ਪਰ ਵਾਹਿਗੁਰੂ ਪਰਮੇਸ਼ਰ ਫਿਰ ਉਹਨਾਂ ਦਾ ਵੀ ਪਰਦਾ ਕੁਛ ਸਮੇਂ ਤੇ ਉਘਾੜ ਦਿੰਦਾ ਹੈ ਕਿ ਅਸਲੀ ਜਿਹੜੇ ਹੁੰਦੇ ਨੇ ਉਹਨਾਂ ਦੀ ਵੀ ਕਰਨੀ ਸੀ ਵੀ ਇੱਥੇ ਉਹਨਾਂ ਮਹਾਤਮਾ ਨੇ ਜਾਂ ਉਹ ਸਾਧੂਆਂ ਨੇ ਇੱਥੇ ਕਰਨੀ ਕੀਤੀ ਜਪ ਤਪ ਕੀਤਾ ਇਸ ਕਰਕੇ ਪਿੱਛੋਂ ਵੀ ਸੰਗਤਾਂ ਤੁਸੀਂ ਸਾਰੇ ਇਕੱਠੇ ਹੋ ਜਾਂਦੇ ਵਿਚਾਰ ਹੁੰਦੀ ਹੈ ਉਹ ਉਨਾ ਚਿਰ ਹੀ ਰਹੂਗਾ ਚਾਹੇ ਇਹ ਅਸਥਾਨ ਹੈ ਇਹ ਤੋਂ ਵੱਡੇ ਅਸਥਾਨ ਵੀ ਹੈ ਇਹ ਹੈ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਿੰਨਾ ਚਿਰ ਉੱਥੇ ਕੋਈ ਜਪ ਤਪ ਬਣਿਆ ਰਹੂਗਾ ਗੁਰਮਤ ਦੇ ਅਨੁਸਾਰ ਉਨਾ ਚਿਰ ਤਾਂ ਉਸਦਾ ਸਤਿਕਾਰ ਹੋ ਜਾਊਗਾ ਜਦੋਂ ਦਿਖਾਵੇ ਦੇ ਉੱਥੇ ਮਨੁੱਖ ਰਹਿਣ ਲੱਗ ਪਏ ਤੇ ਉੱਤੋਂ ਧਾਰਮਿਕ ਚਿੰਨ ਹੋਵੇ ਤੇ ਫੇਰ ਉੱਥੇ ਉਹ ਐਸਾ ਸਥਾਨ ਬਣ ਜੂ ਬਰਬਾਦੀ ਦਾ ਬਣ ਜੂ ਉੱਥੇ ਲੋਕਾਂ ਦੀ ਬਰਬਾਦੀ ਹੋਊ ਜੀਵਨ ਖਰਾਬ ਹੋਣਗੇ